ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਸਾਡੇ ਨਾਲ ਇਸ ਵੇਲੇ ਪੰਜਾਬ ਤੋਂ ਅਜੇ ਜੇਠੀ ਹੋਣਾ ਨੇ ਸਾਂਝ ਬਣਾਈ ਹੈ, ਜੋ ਕਿ ਇੱਕ ਕਲਾਕਾਰ ਨੇ, ਇੱਕ ਐਕਟਰ ਨੇ। ਵੈਸੇ ਉਹ ਸਪੇਨ ਦੇ ਵਿੱਚ ਰਹਿੰਦੇ ਨੇ, ਬਾਰਸੀਲੋਨਾ ਰਹਿੰਦੇ ਨੇ, ਪਰ ਇਸ ਵੇਲੇ ਆਪਣੀ ਫਿਲਮ ਦੇ ਮੁਤਲਕ ਪੰਜਾਬ ਦਾ ਦੌਰਾ ਕਰ ਰਹੇ ਨੇ, ਭਾਰਤ ਦਾ ਦੌਰਾ ਕਰ ਰਹੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਜਾਣਦੇ ਹਾਂ, ਕਿਉਂਕਿ ਉਹਨਾਂ ਦੇ ਇੱਕ ਕਿਰਦਾਰ ਨੂੰ ਸਾਡੇ ਪੰਜਾਬੀ ਭਾਈਚਾਰੇ ਨੇ ਬਹੁਤ ਪਿਆਰ ਦਿੱਤਾ ਸੀ। ਇੱਕ ਕਿਰਦਾਰ ਕਰਕੇ ਉਹਨਾਂ ਦੀ ਪਹਿਚਾਣ ਇੱਕ ਬਹੁਤ ਹੀ ਵੱਡੇ ਲੈਵਲ 'ਤੇ ਪਹੁੰਚ ਗਈ ਸੀ। ਉਹ ਕਿਰਦਾਰ ਸੀਗਾ ਮਨੀ ਹਾਈਸਟ ਦੇ ਵਿੱਚ, ਉਹਨਾਂ ਨੇ ਇੱਕ ਜੋ ਕਿਰਦਾਰ ਪਲੇ ਕੀਤਾ ਸੀਗਾ, ਇਸ ਬਾਰੇ ਵੀ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਸੋ ਆਓ ਉਹਨਾਂ ਦੀ ਜ਼ੁਬਾਨੀ ਹੀ ਉਹਨਾਂ ਦੇ ਇਸ ਕਰੀਅਰ ਬਾਰੇ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਅਜੇ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ।
ਅਜੇ, ਜਿਸ ਤਰ੍ਹਾਂ ਮੈਂ ਹੁਣੇ ਕਿਹਾ ਕਿ ਤੁਹਾਨੂੰ ਇੱਕ ਬਹੁਤ ਵੱਡੀ ਪਹਿਚਾਣ ਮਿਲੀ ਤੁਹਾਡੇ ਕਿਰਦਾਰ ਕਰਕੇ, ਤੁਸੀਂ ਮਨੀ ਹਾਈਸਟ ਦੇ ਵਿੱਚ ਇੱਕ ਬੜਾ ਹੀ ਮੇਜਰ ਰੋਲ ਪਲੇ ਕੀਤਾ ਸੀਗਾ। ਉਦੋਂ ਮੈਨੂੰ ਯਾਦ ਹੈ, ਉਦੋਂ ਗੱਲਾਂ ਚੱਲੀਆਂ ਸੀ ਵੀ ਇਹ ਬੰਦਾ ਸਾਡਾ ਪੰਜਾਬੀ ਆ, ਪਰ ਸਾਨੂੰ ਇਹ ਨਹੀਂ ਸੀ ਪਤਾ ਸੀ ਕਿ ਇਸ ਪੰਜਾਬੀ ਬੰਦੇ ਨਾਲ ਸਾਡਾ ਕਦੇ ਗੱਲ ਕਰਨ ਦਾ ਵੀ ਸਬਬ ਬਣੇਗਾ। ਸੋ ਸਾਨੂੰ ਉਸ ਬਾਰੇ ਜ਼ਰੂਰ ਦੱਸਿਆ ਜੇ।
ਦੇਖੋ, ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਉਸ ਪਰਮਾਤਮਾ ਨੇ ਮਤਲਬ ਉਹ ਕਿਰਦਾਰ ਦੇ ਲਈ ਮੈਨੂੰ ਚੁਣਿਆ। ਜਿਵੇਂ ਸਾਡੀ ਆਪਣਾ ਫਿਲਮ ਲਾਈਨ ਦੇ ਵਿੱਚ ਕਿਹਾ ਜਾਂਦਾ ਹੈਗਾ, ਤੁਸੀਂ ਨਹੀਂ ਫਿਲਮ ਨੂੰ ਚੁਣਦੇ ਹੁੰਦੇ, ਅਸਲ 'ਚ ਉਹ ਫਿਲਮ ਜਾਂ ਉਹ ਕਿਰਦਾਰ ਤੁਹਾਨੂੰ ਚੁਣਦਾ ਹੁੰਦਾ ਹੈਗਾ। ਸੋ ਉਹ ਜਰਨੀ ਮੇਰੇ ਲਈ ਬਹੁਤ ਖੂਬਸੂਰਤ ਜਰਨੀ ਹੈ ਜੀ। ਮਤਲਬ ਬਹੁਤ ਸਾਲ ਹੋ ਗਏ ਐਜ਼ ਐਨ ਐਕਟਰ, ਮਤਲਬ ਸਪੈਨਿਸ਼ ਫਿਲਮਾਂ ਦੇ ਵਿੱਚ ਜਾਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਦੇ ਨੂੰ, ਤੇ ਉਹ ਕਿਰਦਾਰ ਜਦੋਂ ਮਤਲਬ ਮੈਨੂੰ ਮਿਲਦਾ ਹੈਗਾ, ਉਦੋਂ ਮੈਂ ਬਿਲਕੁਲ ਨਹੀਂ ਸੋਚਿਆ ਸੀਗਾ ਵੀ ਇਹ ਕਿਰਦਾਰ ਮੈਨੂੰ ਵਰਲਡ ਵਾਈਡ ਇਸ ਲੈਵਲ ਤੱਕ ਮਤਲਬ ਪਹੁੰਚਾ ਦੂਗਾ। ਤੇ ਉਹ ਵੀ ਖਾਸ ਕਰ ਉਦੋਂ, ਦੇਖੋ ਉਹ ਕਿਰਦਾਰ ਜਾਂ ਉਹ ਮਨੀ ਹਾਈਸਟ ਮਤਲਬ ਉਦੋਂ ਰਿਲੀਜ਼ ਹੁੰਦਾ ਹੈਗਾ ਜਦੋਂ ਆਪਣੇ ਸਾਰੀ ਦੁਨੀਆਂ ਦੇ ਵਿੱਚ, ਹਨਾ, ਉਦੋਂ ਲੋਕਡਾਊਨ ਲੱਗਿਆ ਹੋਇਆ ਸੀ, ਉਸ ਤ੍ਰਾਸਦੀ ਦੇ ਵਿੱਚੋਂ ਆਪਾਂ ਸਾਰੇ ਜਾਣੇ ਗੁਜ਼ਰ ਰਹੇ ਸੀਗੇ
ਜੀ।
ਸੋ ਉਹ ਮੇਰੇ ਲਈ ਉਹ ਕਿਰਦਾਰ ਵਾਕਈ ਬਹੁਤ ਬਹੁਤ ਖਾਸ ਰਿਹਾ ਹੈਗਾ, ਜਿਸਨੇ ਮਤਲਬ ਇੱਕਦਮ ਐਂ ਲੱਗਦਾ ਸੀਗਾ ਵੀ ਜੋ ਇੰਨੇ ਸਾਲਾਂ ਦੀ ਮਿਹਨਤ ਦਾ ਜੋ ਫਲ ਸੀਗਾ, ਰੱਬ ਨੇ ਮੈਨੂੰ ਮਨੀ ਹਾਈਸਟ ਦੇ ਸ਼ਕੀਰ ਕਿਰਦਾਰ ਦੇ ਰੂਪ ਚ ਦਿੱਤਾ
ਜੀ। ਸਾਨੂੰ ਥੋੜਾ ਜਿਹਾ ਇਸ ਉੱਤੇ ਵੀ ਝਾਤ ਜ਼ਰੂਰ ਮਰਵਾਇਆ ਕਿ ਕਿਸ ਤਰ੍ਹਾਂ ਮਿਲਿਆ ਕਿਰਦਾਰ, ਕਿਉਂਕਿ ਮਨੀ ਹਾਈਸਟ ਦੀ ਗੱਲ ਕਰੀਏ ਤਾਂ ਨੈੱਟਫਲਿਕਸ ਦੇ ਉੱਤੇ, ਅਤੇ ਇਕੱਲੇ ਨੈੱਟਫਲਿਕਸ ਦੀ ਗੱਲ ਨਹੀਂ, ਵੈਸੇ ਵੀ ਦੇਖਿਆ ਜਾਵੇ ਹੁਣ ਤੱਕ ਦੀ ਸਭ ਤੋਂ ਵੱਡੀ ਵੈੱਬ ਸੀਰੀਜ਼ ਬਣ ਕੇ ਸਾਹਮਣੇ ਆਈ ਹੈ। ਉਹ ਬਹੁਤ ਵੱਡੇ ਸਕਸੈਸ ਰੇਟ ਉਹਦਾ ਰਿਹਾ। ਕਿਸ ਤਰ੍ਹਾਂ ਇਹ ਕਿਰਦਾਰ ਮਿਲਿਆ? ਤੁਸੀਂ ਵਿੱਚ ਜ਼ਿਕਰ ਕੀਤਾ ਕਿ ਸਪੈਨਿਸ਼ ਫਿਲਮਾਂ ਦੇ ਵਿੱਚ ਤੁਸੀਂ ਲੰਬੇ ਅਰਸੇ ਤੋਂ ਕੰਮ ਵੀ ਕਰਦੇ ਆ ਰਹੇ ਸੀ ਉੱਥੇ, ਉਸ ਬਾਰੇ ਵੀ ਸਾਨੂੰ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਦਾ ਸਫ਼ਰ ਰਿਹਾ, ਕਦੋਂ ਤੁਸੀਂ ਸਪੇਨ ਗਏ, ਇੱਕ ਇੱਕ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਝਾਤ ਜ਼ਰੂਰ ਮਰਵਾਇਓ
ਜੀ। ਮੈਂ ਖਾਲਸਾ ਕਾਲਜ ਪਟਿਆਲਾ ਤੋਂ, ਦੇਖੋ, ਬੀ ਐੱਸ ਸੀ ਕੰਪਿਊਟਰ ਐਪਲੀਕੇਸ਼ਨ ਕਰ ਰਿਹਾ ਸੀਗਾ ਜਦੋਂ ਮੈਨੂੰ ਪੰਜਾਬ ਦੇ ਵਿੱਚ ਮਤਲਬ ਰੰਗਮੰਚ ਬਾਰੇ ਪਤਾ ਲੱਗਿਆ। ਤੇ ਉਹ ਉੱਧਰ ਇੱਕ ਮੇਰੀ ਸ਼ੁਰੂ ਤੋਂ ਸੀ ਮਨ ਦੇ ਵਿੱਚ ਵੀ ਇੱਕ ਹੁੰਦੀ ਹੈ ਨਾ ਤਾਂਗ ਵੀ ਸ਼ਾਇਦ ਉਸ ਲਾਈਨ ਦੇ ਵਿੱਚ ਜਾਊਂਗਾ ਮੈਂ ਕਦੇ। ਤੇ ਰੰਗਮੰਚ ਕਰਦੇ ਕਰਦੇ ਉਹ ਹੋਇਆ ਵੀ ਫਾਦਰ ਸਾਹਿਬ ਨੂੰ, ਉਦੋਂ ਪੰਜਾਬ ਦੇ ਉਹ ਹਾਲਾਤ ਸੀਗੇ ਇੰਡਸਟਰੀ ਦੇ ਵੀ ਜਦੋਂ ਇੰਨੀਆਂ ਫਿਲਮਾਂ ਜਾਂ ਸੀਰੀਜ਼ ਜਾਂ ਕੁਛ ਏਦਾਂ ਦਾ ਕੰਮ ਨਹੀਂ ਸੀਗਾ। ਸੋ ਉਦੋਂ ਇਮੀਗ੍ਰੇਸ਼ਨ ਖੁੱਲ੍ਹੀ ਸੀ ਤੇ ਮਤਲਬ ਫਾਦਰ ਸਾਹਿਬ ਨੇ ਮੇਰੇ ਲਈ ਚੰਗਾ ਇਹ ਸਮਝਿਆ ਵੀ ਇਹਨੂੰ ਬਾਹਰ ਭੇਜ ਦਿੰਦੇ ਹਾਂ ਆਪਾਂ, ਵੀ ਇੱਥੇ ਤਾਂ ਨਹੀਂ ਮਤਲਬ ਨਾਟਕ ਨੂਟਕ ਕਰਕੇ ਇਹ ਭੁੱਖਾ ਹੀ ਮਰੂਗਾ
ਜੀ।
ਤੇ ਉੱਥੇ ਜਾ ਕੇ ਮੇਰੇ ਮਨ ਦੇ ਵਿੱਚ ਉਹੀ ਸੀਗਾ ਵੀ ਮੈਂ ਜਿੰਨੀ ਛੇਤੀ ਹੋ ਸਕਿਆ ਸਪੈਨਿਸ਼ ਸਿੱਖਣੀ ਹੈਗੀ, ਸਪੈਨਿਸ਼ ਸਿੱਖਣ ਤੋਂ ਬਾਅਦ ਫਿਰ ਐਜ਼ ਐਨ ਐਕਟਰ ਮਤਲਬ ਉੱਥੇ ਕੰਮ ਲੱਭਣ ਦੀ ਸ਼ੁਰੂਆਤ ਕਰ ਦੇਣੀ ਹੈਗੀ, ਕਿਉਂਕਿ ਕੰਮ ਤੇ ਇਹ ਤੇ ਤੈਅ ਹੋ ਗਿਆ ਸੀਗਾ ਜ਼ਿੰਦਗੀ ਦੇ ਵਿੱਚ ਵੀ ਜੇ ਕੋਈ ਕੰਮ ਆਉਂਦਾ ਹੈ ਜਾਂ ਕਰਨਾ ਹੈ ਜਾਂ ਸਿੱਖਣਾ ਹੈਗਾ ਤਾਂ ਉਹ ਸਿਰਫ ਇਹੀ ਲਾਈਨ ਹੈ ਵੀ ਇਹ ਮਤਲਬ ਇੱਕ ਰੂਹ ਦੀ ਖੁਰਾਕ ਜਾਂ ਸ਼ਾਂਤੀ ਮਿਲਦੀ ਹੈ ਮਨ ਨੂੰ
ਜੀ।
ਜੋ ਉਹਦੀ ਸ਼ੁਰੂਆਤ ਹੋਈ ਸੀ 2008-09 ਦੇ ਵਿੱਚ, ਮੈਂ ਸਪੇਨ ਦੇ ਵਿੱਚ ਪਹਿਲੀ ਫਿਲਮ ਕੀਤੀ ਸੀਗੀ ਜੀ, ਅਲਕਰਾਨਾ ਉਸ ਫਿਲਮ ਦਾ ਨਾਮ ਸੀਗਾ। ਤੇ ਉਸ ਤੋਂ ਬਾਅਦ ਫਿਰ ਉਹ ਦੌਰ ਚੱਲਦਾ ਰਿਹਾ, ਉਹ ਫਿਲਮ ਬਹੁਤ ਵਧੀਆ ਰਹੀ, ਬਹੁਤ ਸੋਹਣਾ ਉਸਦੇ ਵਿੱਚ ਕਿਰਦਾਰ ਸੀਗਾ ਮੇਰਾ। ਇੱਕ ਉਹ ਆਪਣਾ ਰੀਅਲ ਸਟੋਰੀ ਦੇ ਉੱਤੇ ਬੇਸ ਸੀਗੀ, ਸੋਮਾਲੀਆ ਦੇ ਵਿੱਚ ਸਪੇਨ ਦੀ ਇੱਕ ਸ਼ਿਪ ਹੈ ਜਿਹੜੀ ਉਹ ਮਤਲਬ ਸੋਮਾਲੀਆ ਦੇ ਵਿੱਚੋਂ ਕਰ ਲਈ ਸੀ ਉਹਨਾਂ ਨੇ, ਜੋ ਲੁਟੇਰੇ ਹੁੰਦੇ ਆ ਸਮੁੰਦਰੀ ਲੁਟੇਰੇ, ਹਾਈਜੈਕ ਹੋ ਗਈ ਸੀਗੀ। ਸੋ ਉਸਦੇ ਵਿੱਚ ਇੱਕ ਇੰਡੀਅਨ ਵੇਟਰ ਦਾ ਕਿਰਦਾਰ ਸੀਗਾ ਮੇਰਾ। ਉਸ ਤੋਂ ਬਾਅਦ ਫਿਰ 10 ਸਾਲ ਮਤਲਬ ਕਾਫੀ ਸਪੈਨਿਸ਼ ਫਿਲਮਾਂ ਸੀਰੀਅਲ ਕੰਮ ਕੀਤੀਆਂ, ਅਲੈਕਸ ਪੀਨਾ ਜੋ ਮਨੀ ਹੀਸ ਦਾ ਕ੍ਰੀਏਟਰ ਹੈਗਾ
ਜੀ,
ਤੇ ਉਸਦੇ ਨਾਲ ਆਲਰੇਡੀ ਮਤਲਬ ਮੈਂ ਕੰਮ ਕਰ ਚੁੱਕਿਆ ਸੀਗਾ। ਕਾਮਿਕਾਸੇ ਫਿਲਮ ਸੀਗੀ, ਹਸਪਤਾਲ ਸੈਂਟਰਲ ਸਾਡਾ ਬਹੁਤ ਵੱਡਾ ਸੀਰੀਅਲ ਹੈ ਉੱਥੋਂ ਦਾ, ਲਾਰੀਏਰਾ ਬਹੁਤ ਵੱਡਾ ਸੀਰੀਅਲ ਸੀਗਾ ਉੱਥੋਂ ਦਾ। ਜਦੋਂ ਮੈਨੂੰ ਮਨੀ ਹਾਈਸਟ ਮਤਲਬ ਆਫਰ ਹੁੰਦੀ ਹੈ, ਮੈਂ ਉੱਥੇ ਸਪੇਨ ਦੇ ਵਿੱਚ ਪੰਜਾਬੀ ਫਿਲਮਾਂ ਵੀ ਡਿਸਟ੍ਰੀਬਿਊਟ ਕਰ ਦਾਂਗਾ
ਜੀ,
ਸਪੇਨ ਤੇ ਪੁਰਤਗਾਲ
ਜੀ।
ਸੋ ਉਦੋਂ ਉਹ ਦੌਰ ਸੀਗਾ ਜ਼ਿੰਦਗੀ ਦਾ ਜਦੋਂ ਤੁਹਾਡੀ ਜ਼ਿੰਦਗੀ 'ਚ ਇੱਕ ਟਾਈਮ ਆਉਂਦਾ ਹੁੰਦਾ ਹੈਗਾ ਜਦੋਂ ਤੁਹਾਡਾ ਅੰਦਰ ਤੁਹਾਨੂੰ ਆਪਣੇ ਆਪ ਕਹਿ ਦਿੰਦਾ ਵੀ ਇਸ ਤੋਂ ਵੱਧ ਹੋਰ ਕੀ ਮਤਲਬ ਜੋ ਤੁਹਾਨੂੰ ਤੁਸੀਂ ਜਿੱਥੇ ਪਹੁੰਚ ਗਏ ਤੁਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੋ ਆਪਾਂ ਇਦੋਂ ਅੱਗੇ ਕਿਵੇਂ ਜਾ ਸਕਦੇ ਹਾਂਗੇ।
ਹਾਂਜੀ
ਸੋ ਉਦੋਂ ਐਜ਼ ਐਨ ਐਕਟਰ ਮੇਰੇ ਮਤਲਬ ਟਾਈਮ ਇਹ ਸੀਗਾ ਵੀ ਜਦੋਂ ਮਤਲਬ ਮੈਂ ਆਪਣੀ ਮੈਨੇਜਰ ਨੂੰ ਇਹ ਕਹਿਤਾ ਸੀਗਾ, ਮੈਂ ਕਿਹਾ ਵੀ ਕੋਈ ਅੱਛਾ ਕਿਰਦਾਰ, ਲੈਂਥੀ ਕਿਰਦਾਰ, ਇੰਪੋਰਟੈਂਟ ਪ੍ਰੋਜੈਕਟ ਹੋਣਗੇ, ਹੁਣ ਮੈਂ ਸਿਰਫ ਉਦੋਂ ਹੀ ਕਰਾਂਗਾ। ਤੇ ਮਨੀ ਹਾਈਸ ਜਦੋਂ ਮੈਨੂੰ ਆਫਰ ਹੁੰਦੀ ਹੈਗਾ ਉਦੋਂ ਮਤਲਬ ਮੈਨੂੰ ਪਤਾ ਮੈਂ ਭਾਰਤ ਆਪਣੀ ਫਿਲਮ ਡਿਸਟ੍ਰੀਬਿਊਟ ਕਰ ਰਿਹਾ ਸੀਗਾ, ਰਿਲੀਜ਼ ਕਰ ਰਿਹਾ ਸੀਗਾ
ਜੀ,
ਤੇ ਉਦੋਂ ਮੈਨੂੰ ਆਫਰ ਹੋਈ ਤੇ ਮੈਨੂੰ ਉਸਨੇ ਜਦੋਂ ਇਹ ਦੱਸਿਆ ਵੀ ਮਤਲਬ ਇੱਦਾਂ ਕਰਕੇ ਇੱਕ ਕਿਰਦਾਰ ਹੈ, ਕਰੈਕਟਰ ਹੈਗਾ, ਤੇ ਮੈਂ ਉਸ ਕਿਰਦਾਰ ਦੀ ਡਿਊਰੇਸ਼ਨ ਦੇਖੀ ਤੇ ਮੈਨੂੰ ਮੈਂ ਕਿਹਾ ਨਹੀਂ ਯਾਰ ਮੈਂ ਨਹੀਂ ਕਰਨਾ ਹੈਗਾ।
ਅੱਛਾ, ਸੋ ਪਹਿਲਾਂ ਤੁਸੀਂ ਜਵਾਬ ਦਿੱਤਾ
ਮੈਨੂੰ,
ਸੀ?
ਹਾਂ ਮੈਂ ਜਵਾਬ ਦਿੱਤਾ ਸੀ, ਮੈਂ ਕਿਹਾ ਮੈਂ ਉਹ ਕਰਨਾ ਚਾਹੁੰਦਾ ਗਾ ਵੀ ਜੋ ਮੈਂ ਕਰ ਚੁੱਕਿਆ ਉਹ ਤੇ ਮੈਨੂੰ ਪਤਾ ਵੀ ਐਜ਼ ਐਨ ਐਕਟਰ ਮੈਂ ਕਰ ਸਕੂੰਗਾ, ਹਨਾ, ਵੀ ਉਹਦੇ ਨਾਲ ਹੁਣ ਮਤਲਬ ਮੈਨੂੰ ਅੰਦਰੋਂ ਉਹ ਨਹੀਂ ਮਿਲਦਾ, ਮੈਨੂੰ ਇੱਦਾਂ ਦੇ ਕਿਰਦਾਰ ਆਫਰ ਹੋਣ ਜਾਂ ਮਤਲਬ ਇੱਦਾਂ ਦੇ ਕਿਰਦਾਰ ਕਰਨ ਨੂੰ ਮਿਲਣ ਵੀ ਜਦੋਂ ਜਿਹਨੂੰ ਕਰਨ ਤੋਂ ਬਾਅਦ ਮੈਨੂੰ ਆਪਣੇ ਆਪ ਨੂੰ ਆਪਣੇ ਅੰਦਰ ਐਜ਼ ਐਨ ਐਕਟਰ ਇੰਪਰੂਵਮੈਂਟ ਮਹਿਸੂਸ ਹੋਵੇ
ਜੀ,
ਹੈ ਨਾ। ਤੇ ਉਹ ਕਹਿੰਦੀ ਬਹੁਤ ਮਤਲਬ ਵੱਡਾ ਪ੍ਰੋਜੈਕਟ ਹੈਗਾ ਇਹ ਸਪੇਨ ਦਾ, ਮੈਨੂੰ ਨਹੀਂ ਸੀ ਪਤਾ ਮਨੀ ਹਾਸ ਦਾ ਉਦੋਂ, ਤੇ ਕਿਉਂਕਿ ਐਕਚੁਅਲੀ ਡਿਸਟ੍ਰੀਬਿਊਸ਼ਨ ਐਜ਼ ਐਨ ਐਕਟਰ ਮਤਲਬ ਹੋਰ ਬਹੁਤ ਕੰਮ ਚੱਲੀ ਜਾਂਦੇ ਸੀ ਉਧਰ, ਕਾਫੀ ਬਿਜ਼ੀ ਸੀਗਾ
ਜੀ।
ਫਿਰ ਉਸਨੇ ਕਿਹਾ ਕਹਿੰਦੀ ਇੱਕ ਵਾਰੀ ਦੇਖ ਤਾਂ ਲਿਆ ਇਸ ਨੂੰ। ਚਲੋ ਮੈਂ ਮਤਲਬ ਦੇਖਿਆ ਜਦੋਂ, ਫਿਰ ਜਦੋਂ ਮੈਂ ਦੇਖਣ ਲੱਗਿਆ ਤੇ ਮਤਲਬ 3 ਸੀਜ਼ਨ ਆ ਚੁੱਕੇ ਸੀ ਦੇ ਉੱਤੇ, ਮੈਂ 3 ਦਿਨ ਉਦੋਂ ਫ੍ਰੀ ਸੀਗਾ ਵੀ ਭਾਰਤ ਆਪਣਾ ਮਤਲਬ ਰਿਲੀਜ਼ ਤੇ ਸੀਗੀ ਤੇ ਸਿਨੇਮਾ ਵਗੈਰਾ ਚ ਪਹੁੰਚ ਚੁੱਕੀ ਸੀ ਸਾਰੇ ਕਿਤੇ, ਤੇ ਮੈਂ 3 ਦਿਨਾਂ ਦੇ ਵਿੱਚ 3 ਸੀਜ਼ਨ ਬਿਨਾਂ ਉੱਠੇ ਮਤਲਬ ਲਗਾਤਾਰ ਦੇਖ ਲਏ। ਮੈਨੂੰ ਇਹ ਅਹਿਸਾਸ ਹੋਇਆ ਮੈਂ ਕਿਹਾ ਯਾਰ ਵਾਕਈ ਕਿਆ ਮਤਲਬ ਕ੍ਰੀਏਟੀਵਿਟੀ ਲੈਵਲ ਤੇ, ਮੈਂ ਕਿਹਾ ਆਰਟਿਸਟਿਕ ਲੈਵਲ ਤੇ ਕਿਆ ਚੀਜ਼ ਬਣਾ ਰੱਖੀ ਹੈ ਇਹਨਾਂ ਨੇ
ਜੀ।
ਤੇ ਉਦੋਂ ਫਿਰ ਦੈਨ ਮੈਂ ਮਤਲਬ ਆਪਣੀ ਮੈਨੇਜਰ ਨੂੰ ਕਿਹਾ, ਮੈਂ ਕਿਹਾ ਵੀ ਹਾਂ ਆਪਾਂ ਇਹ ਪ੍ਰੋਜੈਕਟ ਕਰਦੇ ਹਾਂ ਯਾਰ
ਜੀ।
ਪਰ ਫਿਰ ਵੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਜਿਸ ਦਿਨ ਰਿਲੀਜ਼ ਹੋਊਗਾ ਵੀ ਉਸ ਤੋਂ ਬਾਅਦ ਵਾਕਈ ਉਹ ਕਿਹਾ ਜਾਂਦਾ ਹੁੰਦਾ ਵੀ ਰਾਤੋ ਰਾਤ ਤੁਸੀਂ ਕਿਵੇਂ ਦੁਨੀਆਂ ਦੇ ਵਿੱਚ ਸਾਰਿਆਂ ਕੋਲੇ ਪਹੁੰਚ ਜਾਂਦੇ ਹੋਗੇ। ਉਹ ਮਤਲਬ ਮੇਰੇ ਲਈ ਮਨੀ ਹੀ ਦੇ ਮਤਲਬ ਸ਼ਿਕਾਰੀ ਸ਼ਕੀਰ ਕਿਰਦਾਰ ਨੇ ਕੀਤਾ ਹੈਗਾ
ਜੀ। ਤੁਹਾਡਾ ਕਿਰਦਾਰ ਜਿਸ ਤਰ੍ਹਾਂ ਮੈਂ ਕਿਹਾ ਕਿ ਉਦੋਂ ਪਹਿਲਾਂ ਦੱਸਣ ਵਿੱਚ ਆਇਆ ਕਿ ਇਹ ਕੋਈ ਸਾਡਾ ਭਾਰਤੀ ਮੂਲ ਦਾ ਬੰਦਾ, ਖਾਸ ਤੌਰ 'ਤੇ ਪੰਜਾਬੀ ਬੰਦਾ, ਉਸ ਤੋਂ ਬਾਅਦ ਜਦੋਂ ਪ੍ਰੋਜੈਕਟ ਰਿਲੀਜ਼ ਹੁੰਦਾ ਕਿਸ ਤਰ੍ਹਾਂ ਦਾ ਰਿਸਪੋਂਸ ਸੀ, ਫੋਨ ਵੱਜਣੇ ਸ਼ੁਰੂ ਹੋਏ, ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਇਹ ਵੀ ਜ਼ਰੂਰ ਦੱਸਿਓ। ਘਰਦਿਆਂ ਨੂੰ ਲੱਗਾ ਵੀ ਸਪੇਨ ਭੇਜਣਾ ਉਹਨਾਂ ਦਾ ਕਾਮਯਾਬ ਰਿਹਾ?
ਘਰਦਿਆਂ ਨੂੰ ਤੇ ਮਤਲਬ ਹੁਣ ਉਹਨਾਂ ਨੂੰ ਕੁਛ ਠੀਕ ਮਹਿਸੂਸ ਹੋਣ ਲੱਗਿਆ ਵੀ ਚਲੋ ਠੀਕ ਹੈ ਜੇ ਇਸ ਲਾਈਨ ਚ ਹੈਗਾ, ਹੁਣ ਉਹਨਾਂ ਨੂੰ ਖੁਸ਼ੀ ਹੁੰਦੀ ਹੈ
ਜੀ।
ਤੇ ਜਦੋਂ ਮਤਲਬ ਇਹ ਮੈਨੂੰ ਯਾਦ ਹੈ 3 ਅਪ੍ਰੈਲ ਨੂੰ ਆਇਆ ਸੀਗਾ ਪਹਿਲਾ ਸੀਜ਼ਨ
ਜੀ,
ਤੇ 4 ਅਪ੍ਰੈਲ ਸੁਬਹਾ ਜਦ ਮਤਲਬ ਮੈਂ ਉੱਠਦਾ ਗਾ, ਤੁਸੀਂ ਯਕੀਨ ਮੰਨਿਓ ਮਤਲਬ ਮੈਂ ਇੰਸਟਾਗ੍ਰਾਮ ਬਹੁਤ ਮਤਲਬ ਸੋਸ਼ਲ ਮੀਡੀਆ ਤੇ ਮਤਲਬ ਮੈਨੂੰ ਬਹੁਤ ਘੱਟ ਹੈਗਾ, ਮਤਲਬ ਮੈਨੂੰ ਯੂਜ਼ ਕਰਨ ਦੇ ਇੰਨੀ ਉਹ ਨਹੀਂ ਹੈਗੀ, ਸਿਰਫ ਕੰਮ ਦੇ ਰਿਲੇਟਡ ਹੀ ਮਤਲਬ ਉਸ ਤੇ ਮੈਂ ਜ਼ਿਆਦਾ ਐਕਟੀਵੇਟ ਹੁੰਦਾ ਗਾ
ਜੀ,
ਐਕਟਿਵ ਹੁੰਦਾ ਗਾ। ਤੇ 4 ਅਪ੍ਰੈਲ ਨੂੰ ਜਦੋਂ ਮਤਲਬ ਇੰਸਟਾਗ੍ਰਾਮ ਤੇ ਟੈਗ ਵੱਜਣੇ ਸ਼ੁਰੂ ਹੋਏ ਆਸਟ੍ਰੇਲੀਆ ਤੋਂ, ਤੁਹਾਡੇ ਇੱਥੋਂ ਹੈਗੇ ਆਪਣੇ ਕਿੰਨੀ ਸੱਗੂ ਭਾਜੀ ਹੈਗੇ
ਜੀ ਜੀ,
ਤੇ ਉਹਨਾਂ ਦੇ ਮੈਸੇਜ ਪਏ, ਹੋਰ ਬਹੁਤ ਜਗ੍ਹਾ ਤੋਂ ਮਤਲਬ ਮੈਸੇਜ ਆਏ ਜਿਹਨਾਂ ਜਿਹਨਾਂ ਨੇ ਮਤਲਬ ਸਾਰੀ ਦੁਨੀਆ ਚ ਦੇਖ ਲਿਆ ਸੀਗਾ। ਮੈਂ ਇਕਦਮ ਦੇਖ ਕੇ ਵਾਕਈ ਇੰਨਾ ਹੈਰਾਨ ਰਹਿ ਗਿਆ ਸੀਗਾ ਵੀ ਯਾਰ ਮਤਲਬ ਵਾਕਈ ਮਤਲਬ ਇੰਨੀ ਵੱਡੀ ਚੀਜ਼ ਸੀਗੀ। ਦੇਖੋ ਇਹ ਵੀ ਮਤਲਬ ਬੰਬੇ ਤੋਂ ਜਿੰਨੇ ਵੀ ਪ੍ਰੈਸ ਰਿਪੋਰਟਰ ਸੀਗੇ, ਵੱਡੀਆਂ ਵੱਡੀਆਂ ਏਜੰਸੀਆਂ ਸੀਗੀਆਂ, ਉਹ ਇੱਕ ਇੰਨੀ ਜ਼ਿਆਦਾ ਖੁਸ਼ੀ ਹੋਈ ਸੀਗੀ ਮਤਲਬ ਉਸ ਦਿਨ ਮੈਨੂੰ, ਕਿ ਜਿਵੇਂ ਆਪਾਂ ਕਹਿ ਦਿਆਂਗੇ ਵੀ ਮਿਹਨਤ ਨੂੰ ਵੀ ਬੂਰ ਪਿਆ, ਹਨਾ, ਵੀ
ਜਿਵੇਂ ਆਪਾਂ ਗੱਲ ਕਰਦੇ ਨੇ ਕਲਾਕਾਰ ਦੀ ਕਲਾ ਨੂੰ ਪਛਾਣ ਮਿਲੇ, ਉਸ ਤੋਂ ਵੱਡਾ, ਉਸ ਤੋਂ ਵਡਮੁੱਲੀ ਚੀਜ਼ ਉਹਦੇ ਵਾਸਤੇ ਕੁਛ ਵੀ ਨਹੀਂ ਹੁੰਦੀ।
ਹਾਂ ਬਿਲਕੁਲ ਬਿਲਕੁਲ, ਤੇ ਮੈਂ ਉਹ ਮਤਲਬ ਆਪਾਂ ਦੇਖੋ ਹਰ ਰੋਜ਼ ਆਪਾਂ ਐਸੇ ਸਫ਼ਰ ਦੇ ਉੱਤੇ ਰਹਿੰਦੇ ਹਾਂਗੇ ਵੀ ਹਾਂ ਇਹ ਕਰ ਲਈਏ ਇਹ ਕਰ ਲਈਏ, ਸ਼ਾਇਦ ਐਂ ਕਰਕੇ ਐਂ ਹੋ ਜਾਏ, ਕਿਉਂਕਿ ਹਰ ਇੱਕ ਬਿਜ਼ਨਸ ਦਾ ਜਾਂ ਹਰ ਇੱਕ ਪ੍ਰੋਫੈਸ਼ਨ ਦਾ ਇੱਕ ਹੁੰਦਾ ਮੰਜ਼ਿਲ ਉੱਥੇ ਜੇ ਹੈਗੀ, ਹੈ ਨਾ, ਵੀ ਉੱਥੇ ਤੱਕ ਪਹੁੰਚਣਾ ਆਪਾਂ ਨੇ। ਸੋ ਕਲਾ ਦੀ ਲਾਈਨ ਦੇ ਵਿੱਚ ਇਹੀ ਹੁੰਦਾ ਵੀ ਲੋਕਾਂ ਤੱਕ ਪਹੁੰਚਣਾ ਤੇ ਤੁਸੀਂ ਜੋ ਕਰ ਰਹੇ ਹੋ ਉਹ ਲੋਕਾਂ ਨੂੰ ਪਸੰਦ ਆਵੇ, ਕਲਾਕਾਰ ਦੇ ਲਈ ਇਹੀ ਬਹੁਤ ਵੱਡਾ ਰਿਵਾਰਡ ਹੁੰਦਾ ਹੈਗਾ
ਜੀ। ਬਿਲਕੁਲ,
ਸੋ 4 ਅਪ੍ਰੈਲ ਮਤਲਬ ਮੈਂ ਸੀਰੀਅਸਲੀ ਜ਼ਿੰਦਗੀ ਚ ਮਤਲਬ ਜੇ ਮੈਂ ਕਹਾਂ ਉਹ ਬਹੁਤ ਵੱਡਾ ਦਿਨ ਸੀਗਾ ਮੇਰੇ ਵਾਸਤੇ। ਉਸ ਤੋਂ ਬਾਅਦ ਤੇ ਫਿਰ ਉਹ ਸਾਰਾ ਸਾਲ ਹੀ ਬਾਬੇ ਦੀ ਕਿਰਪਾ ਨਾਲ ਮਤਲਬ ਉਹਨੇ ਇੰਟਰਵਿਊਆਂ ਦੇ ਵਿੱਚ ਹੀ ਬਿਜ਼ੀ ਰੱਖਿਆ, ਜੋ ਕਿ ਹੋਰ ਵੀ ਤੁਸੀਂ ਲੋਕਾਂ ਤੱਕ ਪਹੁੰਚ ਜਾਂਦੇ ਹੋਗੇ ਉਸ ਦੇ ਜ਼ਰੀਏ
ਜੀ। ਜੀ ਬਿਲਕੁਲ, ਤੇ ਅਜੇ ਜੇ ਐਜ਼ ਏ ਕਲਾਕਾਰ ਤੁਹਾਡੀ ਗੱਲ ਕਰੀਏ, ਦੇਖੋ ਕਮਰਸ਼ੀਅਲ ਐਸਪੈਕਟ ਇੱਕ ਵੱਖਰਾ ਆ ਗਿਆ, ਹੈ ਨਾ, ਕਿ ਕਮਰਸ਼ੀਅਲੀ ਉਸ ਇਸ ਫੀਲਡ ਦੇ ਵਿੱਚ ਤੁਸੀਂ ਕਿੱਥੋਂ ਤੱਕ ਪਹੁੰਚ ਸਕਦੇ ਹੋ। ਜੇ ਐਜ਼ ਏ ਕਲਾਕਾਰ ਗੱਲ ਕਰੀਏ, ਕਲਾ ਪ੍ਰੇਮੀ ਤੁਹਾਡੀ ਗੱਲ ਕਰੀਏ, ਅੱਗੇ ਕਿਸ ਤਰ੍ਹਾਂ ਦੇ ਕਿਰਦਾਰ ਹੈ ਜਿਹੜੇ ਤੁਸੀਂ ਨਿਭਾਉਣਾ ਚਾਹੁੰਦੇ ਹੋ, ਜਾਂ ਫਿਰ ਕਿਸ ਤਰ੍ਹਾਂ ਦੇ ਪ੍ਰੋਜੈਕਟਸ ਹੈ ਜਿਨ੍ਹਾਂ 'ਤੇ ਤੁਸੀਂ ਇਸ ਵੇਲੇ ਕੰਮ ਕਰ ਰਹੇ ਹੋ?
ਮੈਂ ਦੇਖੋ ਮੇਰੇ ਲਈ ਕਲਾ ਜਿਹੜੀ ਹੈ ਉਹ ਮਤਲਬ ਬਹੁਤ ਅਹਿਮੀਅਤ ਰੱਖਦੀ ਹੈ ਮੇਰੀ ਜ਼ਿੰਦਗੀ ਦੇ ਵਿੱਚ। ਮੈਨੂੰ ਸ਼ਾਇਦ ਇਹ ਲੱਗਦਾ ਹੈਗਾ ਵੀ ਇੱਕ ਕਲਾਕਾਰ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਹੈਗਾ। ਬਾਹਰ ਮੈਂ ਕਿਸੇ ਪ੍ਰੋਜੈਕਟ 'ਚ ਕੰਮ ਕਰਦਾ ਹਾਂ ਵੱਖਰੀ ਗੱਲ ਹੈ, ਪਰ ਜੇ ਮੈਂ ਕੋਈ ਆਪਣਾ ਪ੍ਰੋਜੈਕਟ ਆਪਣੇ ਬਿਹਾਵ 'ਤੇ ਮਤਲਬ ਸਟਾਰਟ ਕਰਕੇ ਉਸਨੂੰ ਅੱਗੇ ਤੱਕ ਲੈ ਕੇ ਜਾਣਾ ਚਾਹੁੰਦਾ, ਤਾਂ ਉਹ ਐਸੇ ਪ੍ਰੋਜੈਕਟ ਹੋਣੇ ਚਾਹੀਦੇ ਨੇਗੇ ਜਿਸ ਦੇ ਵਿੱਚ ਕਦੇ ਐਜ਼ ਐਨ ਐਕਟਰ ਮਤਲਬ ਮੈਨੂੰ ਪਰਸਨਲ ਤੌਰ 'ਤੇ ਵੀ ਮੈਨੂੰ ਜੋ ਜਿਸ ਦੇ ਵਿੱਚ ਇੰਪਰੂਵਮੈਂਟ ਲੱਗੇ ਵੀ ਮੇਰੇ 'ਚ ਇੰਪਰੂਵਮੈਂਟ ਆਈ ਹੈ, ਅਤੇ ਦੂਸਰਾ ਕਿ ਉਹ ਸਮਾਜ ਨੂੰ ਆਪਣੀ ਕਮਿਊਨਿਟੀ ਨੂੰ ਮਤਲਬ ਮੈਂ ਮੇਰੇ ਪ੍ਰੋਜੈਕਟ ਦੇ ਜ਼ਰੀਏ ਮੈਂ ਕੀ ਸੇਧ ਜਾਂ ਕੀ ਸੋਚ ਦੇ ਸਕਦਾ ਗਾ, ਤੇ ਜੋ ਕਿ ਕਿਸੇ ਨੂੰ ਉਹ ਦੇਖਣ ਤੋਂ ਬਾਅਦ ਇਹ ਮਹਿਸੂਸ ਹੋਵੇ ਵੀ ਯਾਰ ਮਤਲਬ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਕਨਸੈਪਟ ਹੋਣ ਜੋ ਕਿ ਕਿਸੇ ਨੂੰ ਇਹ ਸੇਧ ਦੇ ਸਕਣ, ਖਾਸ ਕਰਕੇ ਵੀ ਜਦੋਂ ਕਿਸੇ ਦੀ ਜ਼ਿੰਦਗੀ 'ਚ ਕੋਈ ਔਖਾ ਅਤੇ ਮਾੜਾ ਟਾਈਮ ਹੋਵੇ ਤਾਂ ਉਹਦੇ ਕੋਲ ਇੱਕ ਐਗਜ਼ਾਮਪਲ ਜੀ ਹੋਵੇ ਵੀ ਨਹੀਂ ਯਾਰ ਹਾਰਨਾ ਨਹੀਂ ਹੈਗਾ।
ਜੀ, ਤੁਹਾਡੀ ਫਿਲਮ ਆ ਰਹੀ ਹੈ ਵਜੂਦ, ਉਸ ਬਾਰੇ ਵੀ ਥੋੜ੍ਹਾ ਜਿਹਾ ਦੱਸ ਸਕਦੇ ਹੋ ਕਿ ਉਸ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਜਿਹੜਾ ਪਲੇ ਕੀਤਾ?
ਜੀ ਵਜੂਦ ਆਪਣੀ ਦੇਖੋ ਇਸ ਪ੍ਰੋਜੈਕਟ ਦੇ ਉੱਤੇ ਮਤਲਬ ਮੈਨੂੰ 9 ਸਾਲ ਹੋ ਗਏ ਸੀ ਮਿਹਨਤ ਕਰਦੇ ਨੂੰ ਸਕ੍ਰਿਪਟ 'ਤੇ, ਅਤੇ ਇਸ ਨੂੰ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸਨੇ ਬਣਵਾਇਆ, ਅਤੇ ਹੁਣ ਆਪਦੇ ਅਸਲੀ ਘਰ ਜੋ ਫਿਲਮ ਦਾ ਅਸਲੀ ਘਰ ਹੁੰਦਾ ਸਿਨੇਮਾ ਘਰਾਂ 'ਚ ਕੱਲ੍ਹ ਨੂੰ ਲੱਗ ਰਹੀ ਹੈ, 14 ਜੁਲਾਈ ਨੂੰ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਜੀ। ਇਹ ਵੀ ਉਸ ਪਰਮਾਤਮਾ ਦੀ ਕਿਰਪਾ ਹੈਗੀ। ਇਸ ਫਿਲਮ ਦੀ ਜੋ ਕਹਾਣੀ ਹੈਗੀ ਜਾਂ ਜੋ ਇਸ ਫਿਲਮ ਦਾ ਕਿਰਦਾਰ ਹੈ ਉਹ ਹੈ ਵੀ ਇੱਕ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਹੈਗਾ,
ਜੀ,
ਤੇ ਉਸ ਦੀ ਜ਼ਿੰਦਗੀ ਦੇ ਵਿੱਚ ਕੁਛ ਐਸੀਆਂ ਘਟਨਾਵਾਂ ਨੇ ਅਤੀਤ ਦੀਆਂ ਜਿਨ੍ਹਾਂ ਕਰਕੇ ਉਸਨੂੰ ਮਤਲਬ ਇੱਕ ਟਾਈਮ ਉਹ ਬਚਪਨ ਤੋਂ ਹੀ ਮਤਲਬ ਉਸਨੂੰ ਇਹ ਇੱਕ ਵੀ ਬੋਝ ਲੱਗਦਾ ਰਹਿੰਦਾ ਹੈਗਾ, ਤੇ ਉਹ ਇਸ ਟਾਈਮ ਤੇ ਖੜਾ ਡਬਲ MA ਦਾ ਮਤਲਬ ਉਹ ਸਟੂਡੈਂਟ ਹੈਗਾ, ਤੇ ਵੀ ਉਹ ਕੇਸ ਤੇ ਦਾੜੀ ਕਤਲ ਕਰਾਉਣਾ ਚਾਹੁੰਦਾ ਹੈਗਾ
ਜੀ,
ਤੇ ਜੋ ਉਸਦੀ ਮਾਂ ਹੈਗੀ ਉਹ ਉਸਨੂੰ ਬਾਰ ਬਾਰ ਮਤਲਬ ਤੰਜ ਕੱਸਦੀ ਹੈ, ਤੇ ਉਸ ਨਾਲ ਉਸਨੂੰ ਬਾਰ ਬਾਰ ਉਸ ਰਾਹ ਤੋਂ ਮੋੜਨ ਦੀ ਕੋਸ਼ਿਸ਼ ਕਰਦੀ ਹੈ ਵੀ ਤੂੰ ਇਸ ਰਾਹ ਤੇ ਨਾ ਪੈ, ਤੇ ਵੀ ਆਪਣੇ ਖਾਨਦਾਨ ਦੇ ਵਿੱਚ ਨਹੀਂ ਏਦਾਂ ਹੁੰਦਾ ਹੁੰਦਾ ਵੀ ਆਪਣੇ ਲਈ ਕੇਸ ਦਾੜੀ ਪੱਗ ਇਸ ਮਤਲਬ ਇਹਨਾਂ ਤੋਂ ਬਿਨਾਂ ਆਪਣਾ ਕੋਈ ਵਜੂਦ ਨਹੀਂ ਹੈ
ਜੀ,
ਤੋ ਇਸੇ ਕਰਕੇ ਫਿਲਮ ਦਾ ਵਜੂਦ ਹੈ। ਸਾਰੀ ਕਹਾਣੀ ਮਤਲਬ ਜੋ ਫਿਲਮ ਹੈ ਉਹ ਇਸੇ ਬੇਸ ਤੇ ਹੈਗੀ, ਕੰਟੈਂਟ ਬੇਸ ਸਿਨੇਮਾ ਐਕਚੁਲੀ ਜੋ ਮੈਨੂੰ ਹੈ ਉਹ ਬਹੁਤ ਵਧੀਆ ਲੱਗਦਾ ਹੈਗਾ ਵੀ ਇੱਕ ਕਹਾਣੀ ਇੱਕ ਫਿਲਮ ਹੈ ਨਾ
ਜੀ ਜੀ,
ਇੱਕ ਕਿਰਦਾਰ ਮਤਲਬ ਜਿਹੜੇ ਕਿਰਦਾਰ ਨੇਗੇ ਉਹਨਾਂ ਦੀ ਅਸਲ ਦੇ ਵਿੱਚ ਕਿਰਦਾਰਾਂ ਦੀ ਕਹਾਣੀ ਹੋਵੇ ਤੇ ਕਿਰਦਾਰਾਂ ਦੀ ਫਿਲਮ ਹੋਵੇ
ਜੀ, ਬਹੁਤ ਵੱਡੀ ਗੱਲ ਹੈ,
ਇਸ ਤਰ੍ਹਾਂ ਦਾ ਹਾਂ
ਬਹੁਤ ਵੱਡੀ ਗੱਲ ਹੈ। ਅਜੇ ਜੇ ਅੱਜ ਦੇ ਦੌਰ 'ਚ ਦੇਖੀਏ ਤਾਂ ਸਾਡੀ ਪੰਜਾਬੀ ਫਿਲਮਾਂ ਦੀ ਪਛਾਣ ਇੱਕ ਕਾਮੇਡੀ ਤੱਕ ਸੀਮਤ ਹੋ ਕੇ ਰਹਿ ਗਈ ਹੈ, ਅਜਿਹੇ ਵਿੱਚ ਕੋਈ ਇੱਕ ਬੜੇ ਡੂੰਘੇ ਮਸਲੇ ਦੇ ਉੱਤੇ ਇੱਕ ਬੜੇ ਡੂੰਘੇ ਸਬਜੈਕਟ ਦੇ ਉੱਤੇ ਇੱਕ ਫਿਲਮ ਬਣਾਉਣਾ ਹੋਵੇ ਉਹਦੇ 'ਚ ਕਿਰਦਾਰ ਦੀ ਤੁਸੀਂ ਕਿਹਾ ਕਿਰਦਾਰ ਦੀ ਕਹਾਣੀ ਜਿਹੜੀ ਰਿਪ੍ਰਜੈਂਟ ਕਰਨੀ ਬਹੁਤ ਵੱਡੀ ਗੱਲ ਹੈ, ਔਰ ਮੈਨੂੰ ਲੱਗਦਾ ਕਿ ਲੋਕ ਵੀ ਇਸ ਤਰ੍ਹਾਂ ਦਾ ਕੰਟੈਂਟ ਦੇਖਣਾ ਪਸੰਦ ਕਰਦੇ ਆ ਕਿ ਚਾਹੁੰਦੇ ਆ ਕਿ ਕਾਮੇਡੀ ਤੋਂ ਵੱਖਰਾ ਵੀ ਕੁਛ ਦੇਖਣ ਨੂੰ ਮਿਲੇ।
ਹਾਂਜੀ ਇਹ ਦੇਖੋ ਇਹ ਤਾਂ ਹੈ, ਇਹ ਦੇਖੋ ਅਕਸਰ ਕਿਹਾ ਜਾਂਦਾ ਹੈ ਨਾ ਵੀ ਲੋਕ ਨਹੀਂ ਜਾਂਦੇ। ਮੈਂ ਇਸ ਗੱਲ ਨਾਲ ਕਦੇ ਸਹਿਮਤ ਨਹੀਂ ਹੁੰਦਾ ਹੈਗਾ ਵੀ ਲੋਕ ਨਹੀਂ ਜਾਂਦੇ। ਲੋਕ ਕਿਉਂ ਨਹੀਂ ਜਾਂਦੇ? ਲੋਕ ਜਾਂਦੇ ਨੇ
ਜੀ।
ਜੇ ਕਾਮੇਡੀ ਫਿਲਮ ਵੀ ਦੇਖੀ ਆਪਾਂ ਕਰੀਏ ਤਾਂ ਸਾਰੀਆਂ ਕਾਮੇਡੀ ਫਿਲਮਾਂ ਵੀ ਲੋਕ ਦੇਖਣ ਨਹੀਂ ਜਾਂਦੇ
ਜੀ।
ਲੋਕ ਸਿਰਫ ਉਹ ਚੀਜ਼ ਦੇਖਣ ਜਾਂਦੇ ਨੇ ਜੋ ਜਿਵੇਂ ਆਪਣੇ ਪਿੰਡਾਂ ਦੀ ਕਹਾਵਤ ਹੈ ਵੀ ਗਹਾਰੇ ਤੋਂ ਪਿੰਡਾਂ ਦਾ ਪਤਾ ਲੱਗ ਜਾਂਦਾ ਹੈਗਾ
ਜੀ, ਬਿਲਕੁਲ
ਹੈਨਾ, ਗਹਾਰਿਆਂ ਤੋਂ
ਜੀ ਜੀ।
ਤੇ ਜੇ ਉਸ ਹਿਸਾਬ ਨਾਲ ਗੱਲ ਕਰੀਏ ਤਾਂ ਜਿਹੜਾ ਫਿਲਮ ਦਾ ਗਹਾਰਾ ਹੁੰਦਾ ਹੈਗਾ ਤਾਂ ਉਹ ਹੁੰਦਾ ਫਿਲਮ ਦਾ ਟ੍ਰੇਲਰ
ਜੀ।
ਜਿਸ ਦਿਨ ਟ੍ਰੇਲਰ ਖੁੱਲਦਾ ਉਸ ਦਿਨ ਲੋਕ ਆਪਦਾ ਮਨ ਬਣਾ ਲੈਂਦੇ ਨੇ ਕਿ ਵੀ ਇਹ ਦੇਖਣੀ ਹੈ ਜਾਂ ਨਹੀਂ ਦੇਖਣੀ। ਉਹਨਾਂ ਨੇ ਉਸ ਤੋਂ ਬਾਅਦ ਕਿੰਨੇ ਮਰਜ਼ੀ ਆਪਾਂ ਜੇ ਉਹਨਾਂ ਨੂੰ ਟ੍ਰੇਲਰ ਨਹੀਂ ਪਹੁੰਚਿਆ ਉਹਨਾਂ ਤੱਕ, ਉਹਨਾਂ ਨੂੰ ਨਹੀਂ ਚੰਗਾ ਲੱਗਿਆ ਤਾਂ ਨਹੀਂ ਜਾਂਦੇ। ਪੰਜਾਬੀ ਆਡੀਅੰਸ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਇੰਟੈਲੀਜੈਂਟ ਆਡੀਅੰਸ ਹੈ। ਦੇਖੋ ਮੈਂ ਡਿਸਟ੍ਰੀਬਿਊਟਰ ਹਾਂ, ਕਿੰਨੇ ਸਾਲ ਹੋ ਗਏ ਹੈ ਨਾ
ਜੀ,
ਮੇਰੀ ਚਾਹੇ ਟੈਰੀਟਰੀ ਛੋਟੀ ਹੈ ਸਪੇਨ ਪੁਰਤਗਾਲ ਬਾਕੀ ਕੰਟਰੀਆਂ ਦੇ ਹਿਸਾਬ ਨਾਲ, ਪਰ ਪੰਜਾਬੀ ਆਡੀਅੰਸ ਇੱਕ ਐਸੀ ਆਡੀਅੰਸ ਹੈ ਜਿਹੜੀ ਸਿਰਫ ਚਿਹਰਾ ਦੇਖਣ ਸਿਨੇਮੇ 'ਚ ਨਹੀਂ ਜਾਂਦੀ। ਵੱਡੇ ਵੱਡੇ ਸਟਾਰਾਂ ਦੀਆਂ ਫਿਲਮਾਂ ਜੇ ਪੰਜਾਬ ਦੇ ਵਿੱਚ ਵਰਕ ਨਹੀਂ ਕਰਦੀਆਂ ਤਾਂ ਉਹ ਸਪੇਨ ਪੁਰਤਗਾਲ ਮੈਨੂੰ ਪਤਾ ਉਹ ਕੋਈ ਨਹੀਂ ਦੇਖਣ ਜਾਂਦਾ ਉਹਨਾਂ ਨੂੰ। ਸਿਰਫ ਇਸ ਕਰਕੇ ਨਹੀਂ ਜਾਂਦੇ ਪੰਜਾਬੀ ਲੋਕ ਵੀ ਮੈਨੂੰ ਇਹ ਸਟਾਰ ਪਸੰਦ ਹੈ ਤੇ ਇਹਦੀ ਫਿਲਮ ਆ ਰਹੀ ਹੈ ਤੇ ਮੈਂ ਜਾਊਂਗਾ ਹੀ ਜਾਊਂਗਾ, ਹੈ ਨਾ, ਜੋ ਕਿ ਹਿੰਦੀ ਫਿਲਮਾਂ 'ਚ ਕਾਫੀ ਹੁੰਦਾ ਹੈਗਾ
ਜੀ।
ਵੀ ਹਿੰਦੀ ਫਿਲਮਾਂ ਦੇ ਵਿੱਚ ਵੱਡੇ ਸਟਾਰਾਂ ਦੀ ਫਿਲਮ ਆਉਂਦੀ ਹੈ ਤੇ ਜਿਹੜੇ ਉਹਨਾਂ ਦੇ ਪੱਕੇ ਫੈਨ ਫੋਲੋਇੰਗ ਹੈਗੀ ਆ ਉਹ ਜਾਂਦੇ ਹੀ ਜਾਂਦੇ ਨੇ ਕਿ ਉਹ ਫਿਲਮ ਚਾਹੇ ਚੰਗੀ ਹੋਵੇ ਚਾਹੇ ਮਾੜੀ ਹੋਵੇ, ਉਹਨਾਂ ਦੀ ਉਹ ਫਿਲਮ ਹੈ ਜਿਹੜੀ 100 ਕਰੋੜ ਹੈ ਨਾ ਕ੍ਰੋਸ ਕਰ ਜਾਂਦੀ ਹੈ।
ਜੀ
ਸੋ ਮੈਨੂੰ ਇਹ ਲੱਗਦਾ ਹੈਗਾ ਵੀ ਆਪਣੇ ਮੇਰਾ ਬਸ ਜ਼ੋਰ ਇਸੇ ਗੱਲ ਤੇ ਲੱਗਿਆ ਹੋਇਆ ਹੈਗਾ ਵੀ ਬਸ ਲੋਕਾਂ ਤੱਕ ਇਹ ਪਹੁੰਚ ਜੇ ਵੀ ਇਹ ਵਜੂਦ ਦਾ ਟ੍ਰੇਲਰ ਹੈਗਾ ਤੇ ਇਹ 14 ਜੁਲਾਈ ਨੂੰ ਆ ਰਹੀ ਹੈ ਸਿਨੇਮਿਆਂ 'ਚ। ਜੇ ਉਹ ਇਸ ਦੇ ਵਿੱਚ ਮੈਂ ਸਫਲ ਹੋਇਆ ਹੋਇਆ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਆਉਣਗੇ, ਤੇ ਜਿੰਨੀ ਪਿਆਰੀ ਮੈਨੂੰ ਹੈ ਵਜੂਦ ਇਸ ਗੱਲ ਦਾ ਮਤਲਬ ਮੈਨੂੰ ਯਕੀਨ ਹੈ ਤੇ ਮੈਂ ਵਾਅਦਾ ਵੀ ਕਰਦਾਂਗਾ ਵੀ ਲੋਕਾਂ ਨੂੰ ਉਹ ਤੋਂ ਵੱਧ ਪਿਆਰੀ ਹੋਊਗੀ ਇਹ।
ਜੀ, ਕਿਆ ਖੂਬ ਗੱਲ ਕਹੀ ਹੈ ਤੁਸੀਂ।
ਹਾਂ
ਬਿਲਕੁਲ, ਅਸੀਂ ਵੀ ਉਮੀਦ ਕਰਦੇ ਹਾਂ ਕਿ ਜੋ ਤੁਹਾਡਾ ਇਹ ਪ੍ਰੋਜੈਕਟ ਹੈ ਇਹਨੂੰ ਲੋਕਾਂ ਵੱਲੋਂ ਸਵੀਕਾਰ ਕੀਤਾ ਜਾਵੇ, ਇਸ ਨੂੰ ਪਿਆਰ ਦਿੱਤਾ ਜਾਵੇ, ਕਿਉਂਕਿ ਜਿਵੇਂ ਮੈਂ ਕਿਹਾ ਕਿ ਪੰਜਾਬੀ ਸਿਨੇਮੇ ਨੂੰ ਕਾਮੇਡੀ ਤੋਂ ਹਟ ਕੇ ਦੇਖਣ ਦੀ ਵੀ ਜ਼ਰੂਰਤ ਹੈ। ਉਹਦੇ ਵਿੱਚ ਬੜੇ ਮਸਲੇ
ਜੀ
ਇਹੋ ਜਿਹੇ ਨੇ,
ਬਿਲਕੁਲ
ਬੜੇ ਸਬਜੈਕਟ ਇਹੋ ਜਿਹੇ ਨੇ ਜਿਹੜੇ ਕਿ ਸਾਡੇ ਭਾਈਚਾਰੇ ਦੇ ਵਿੱਚ ਨਾ ਸਿਰਫ ਐਂਟਰਟੇਨਮੈਂਟ ਦੇ ਲਈ ਬਲਕਿ ਇੱਕ ਚੰਗੀ ਸੇਧ ਦੇਣ ਦੇ ਲਈ ਵੀ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ ਅਜੇ, ਅੱਜ ਤੁਸੀਂ ਸਾਡੇ ਨਾਲ ਸਾਂਝ ਬਣਾਈ।
ਬਹੁਤ ਬਹੁਤ ਤੁਹਾਡਾ ਮੈਨੂੰ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਤੁਹਾਡੇ ਇਸ ਚੈਨਲ ਦੇ ਜ਼ਰੀਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ।